ओंकार सतनाम कर्ता पुरुष निर्भो निर्वैर अकाल मुहूर्त अजोनी सैभं गुरुप्रसाद सर्वशील ममं शीलं सर्वपावने मम पावनं सर्वकर्तव्ये ममं कर्ता नानक लेपक्षेप न लिप्यते सन्मान्य गुरु रूप सत्संग जीओ फतेह कबूल करने वाहेगुरु जी का खालसा वाहेगुरु जी की फतेह। एक लड़ीवार विचार कई दिनों तो दास ने आप जी के सामने रखी हुई है। जीवन का सार धर्म का मूल धर्म की बुनियाद इत्थे बजदी है। जब मनुख संसार तो पदार्थां तो जीवन तो परिवार तो सब कुछ तो उदास होंदा निराश होंदा छोड़दा नहीं उदास होंदा त्यागदा नहीं निराश होंदा क्यों एक समझ मिलती है कि इन्हां तो मेरी लोड़ां दी पूर्ति हो सकती है जीवन का मकसद नहीं हल होंदा। वक्ती जरूरतां पूरियां हो सकदियां ने आनंद नहीं मिल सकता। जितना सियाणा मनुख होवेगा छेती उदास हो जाएगा जल्दी निराश हो जाएगा। दुनिया के बड़े बड़े सियाणे मनुख इस सोचने दे च रहे ने जिंदगी ते पुनरुक्ति है रिपीटेशन है सवेरे खा लिया शामी खा लिया सौ गए दूसरे दिन फिर भी हुई कुछ तीसरे दिन फिर भी हुई कुछ है तो जीवन भर यही करते रहना है मशीन की तरह। जितना सियाणा मनुख है हर चीज़ नू गहराई नाल लेगा उदास हो जाएगा निराश हो जाएगा। हुण मैं अर्ज करा अगर ये उदास होया निराश होया कारण ते तीन ने जो मैं अर्ज कर रहा हूँ दुनिया तो चोट खा के निराश होया उदास होया सत्संग तो चोट खा के उदास होया निराश होया अपनी अकल तो चोट खा के उदास होया निराश होया उदास हो जाना निराश हो जाना मानो जख्मी हो गए चोट ते कोई लगी है। ਇਹ ਗੱਲ ਵੱਖਰੀ ਹੈ ਕਿ ਚੋਟ ਗੁਰੂ ਦੇ ਸ਼ਬਦ ਦੀ ਲੱਗੀ ਹੈ ਆਪਣੀ ਅਕਲ ਦੀ ਲੱਗੀ ਹੈ ਜਾਂ ਸੰਸਾਰ ਤੋਂ ਹੀ ਕੋਈ ਚੋਟ ਲੱਗੀ ਹੈ। ਚੋਟ ਲੱਗੇ ਬਿਨਾਂ ਕ੍ਰਾਂਤੀ ਨਹੀਂ ਘਟੇਗੀ ਇਹ ਵੀ ਮੈਂ ਅਰਜ਼ ਕਰਾਂ। ਐਸਾ ਰੱਬੀ ਨਿਯਮ ਹੈ ਈਸ਼ਵਰੀ ਨਿਯਮ ਹੈ। ਬਹੁਤ ਸਾਰੀਆਂ ਸ਼ਕਤੀਆਂ ਸਾਡੇ ਅੰਦਰ ਸੁੱਤੀਆਂ ਪਈਆਂ ਨੇ ਚੋਟ ਨਾਲ ਜਾਗਣਗੀਆਂ ਉਂਝ ਨਹੀਂ। जैसे तबला है ये चों तरह तरह के ताल निकलन त्रुपत निकले तिन ताल निकले कैरवे की गत निकले चंचल की गत निकले तो इनू मारना तो पैना जरब तो पचानी पैनी है। बिना जरब पचाए बिना सितार रबाब नहीं बोलते ढोलक नहीं बोलती। जरब पचा के जिंदगी दे साज दे चों कोई रब्बी नगमे निकलते हैं चोट पुचा के जिन्हां दे अंदरों भी बहुत उच्चे रब्बी नगमे निकले ईश्वरी संगीत निकलिया कुछ ना कुछ ते उन्हां नूं चोट लगी सी। जे भरतरी दे अंदरों ये संगीत निकलिया तो दुनिया तो चोट लगी घर तो चोट लगी। महात्मा बुद्ध दे अंदरों यह संगीत प्रगट होया तो अपनी अकल तो चोट लगी और कोई दुख नहीं सी उन्हों। अकल इतनी महान दुनिया छोटी हो गई बेमैनी हो गई। अकल तो चोट खा के وہ اداس ہو گیا ہے، نراش ہو گیا ہے۔ دھن گرو نانک دیو جی مہاراج بھی کہندے ہیں میں اداس ہاں، نراش ہاں۔ شبد میں تھوڑے سامنے رکھاں، رام کلی محلہ پہلا۔ جت در وسیں کون در کہی ہے، دراں بھیتر در کون لہے۔ جس در کارن پھراں اداسی، سو در کوئی آئے کہے۔ اداس ہو کے نراش ہو کے میں جس در دی تلاش کر رہا، کوئی تے دسے۔ میں ہر گھر تو اداس، ہر در تو نراش۔ اے پربھو تیرے در دی تلاش، کیونکہ میں ہر در تو اداس، ہر گھر تو نراش۔ گرو نانک وقت دی ایک اوتاری آتما، ربی تڑپ ربی پیڑا، اس طرح دے پرس جی آ جاندے نے جگت دے، تے آن دا ایک کارن بھی آندا ہے۔ ایک منٹ میں اس تے آپ دا لواں۔ شام دا وقت ہے، ملاح نے مسافراں نوں دریا تو پار کیتا ہے بیڑی دے۔ بیڑی کنارے تے لگ گئی، مسافر پار ہوئے، پر ملاح ہی دیکھدا ہے کچھ ہور مسافر نے کھڑے نے، اور آوازاں مار دے نے۔ ملاح نوں دیا آ گئی، ترس آ گیا، جی میں نہیں واپس جاندا تو رات پہ رہی ہے، جنگل دے چ رہ جان گے، دکھی آن گے۔ بیڑی تے کنارے تے لگ گئی، بیڑی تے پار ہو گئی ہے، آپ بھی پار، بیڑی بھی پار، مسافر بھی پار، لیکن پھر ارار آ رہا ہے۔ کیوں؟ اجے کچھ ارار کھڑے نے، انہاں تے ترس آ گیا۔ گرو نانک جیسی آتما مکت آتما آندی ہے، دنیا تے ترس کھا کے پھر واپس آ جاندے ہیں۔ دنیا اتنی دکھی، ارار کھڑی ہے۔ اس طرح دے پرشاں دے اندر جیون دی لالسا نہیں آندی، مرن دا بھے بھی نہیں آندا، آ جاندے ہیں۔ جنم مرن دو ہوں میں نہیں، جن پروپکاری آئے۔ جیون دی لالسا نہیں ہے تے مرن دا بھے بھی نہیں، پھر کیوں آئے، پھر کیوں جنم ہویا، ہونا نہیں چاہیے، پروپکار دی خاطر آ گئے۔ لوکی اورار کھڑے نے، متا کچھ مدد دے سکیے، متا میری ہون تو کچھ انہاں نوں لابھ ہو سکے۔ اس طرح دے پرشاں نوں اوتار کہندے نے، دیا وس ہو کے آ جاندے نے۔ جیون دی لالسا نہیں ہوندی۔ اور اس نوں کوی تلسی انج کہندے نے، جب جب ہوئے دھرم کی ہانی، باڑے اسر ادھم ابمانی، تب تب ویود دھر پربھو شریرا، ہرے کرپا ند سجن پیرا۔ مدتاں پا کے کچھ ایسیاں آتماواں جو مکت نے آ جاندیاں نے، جگت نو وپتا دچ دیکھ کے، اگیانتا دے دل دل دچ پھسے آیا ویکھ کے، کرلاندا آیا ویکھ کے، انہاں نو اپنا آنند جیڑا ہے وہ سہن نہیں ہوندا، چھوڑ کے آ جاندے، واپس آ جاندے۔ کہ جنم دے بندھن دچ نہیں آندے، مرن دے بندھن دچ نہیں آندے۔ بندھن تے انہوں جے دے اندر جیون دی لالسا ہے، تے مرن دا بھے، یہ نہیں ہوندا۔ گرو نانک دیو جی کہندے نے، مرنے کی چنتا نہیں، جیون کی نہیں آس، تو سرب جیاں پرتپا لئی، لیکھے ساس گراس۔ گرو نانک، کوئی موت دی چنتا نہیں، کوئی جیون دی لالسا نہیں، پھر کیوں آیا، پھر یہ جنم کیوں ہویا، یہ خود تے نہیں کہندے، اور پھر بھی بچن موجود نے۔ سنی ارداس داتار، پرب گرو نانک جگ ماہ پٹھایا۔ کتے جلک دے بلک دے لو، اورار ترس آ گیا، اس آتما نو واپس آ گئی ہے۔ اس واسطے گرو نانک دا ایک نام پی گیا، دردی داتا، درد ونڈان والا۔ سکھ ونڈان والے سارے نے، دھن ونڈان والے سارے مل جان گے، زمین و جائیداد ونڈان والے بہتے مل جان گے، درد ونڈان والا تے کیول گرو نانک، کوئی نہیں ونڈاندا۔ کون ونڈائے گا؟ کس نے تھوڑے درد ونڈانے نے؟ کہندے نے، دکھ دا ساتھی کوئی نہیں بندا، سب سکھ دے ساتھی۔ اگر بندہ کہہ دے نا ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਭੁਲੇਖੇ ਚੈਂ ਤੂੰ, ਤੇਰਾ ਕੋਈ ਸਾਥੀ ਨਹੀਂ, ਸਭ ਸੁੱਖ ਦੇ ਸਾਥੀ ਨੇ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ। ਜਦ ਤੇਰੇ ਕੋਲ ਦੁੱਖ ਹੋਵੇਗਾ ਤੇ ਤੂੰ ਚਿਰਾਗ ਲੈ ਕੇ ਲੱਭੇਗਾ, ਸਾਥੀ ਨਹੀਂ ਲੱਭਣਾ। ਤੈਨੂੰ ਐਵੇਂ ਭੁਲੇਖਾ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਦੁੱਖਾਂ ਨਾਲ ਕੌਣ ਸਾਂਝ ਬਣਾਏ, ਦੁੱਖਾਂ ਨਾਲ ਕੌਣ ਰਿਸ਼ਤੇਦਾਰੀ ਕਰੇ। ਕਿ ਦਰਦੀ ਦਾਤਾ ਹੈ, ਕੌੜੀਆਂ ਨਾਲ ਸਾਂਝ ਬਣਾਉਂਦਾ, ਠੱਗਾਂ ਨਾਲ ਸਾਂਝ ਬਣਾਉਂਦਾ, ਠੱਗੀ ਕੱਢ ਦਈਏ। ਰਾਕਸ਼ਾਂ ਨਾਲ ਸਾਂਝ ਬਣਾਉਂਦਾ, ਅੰਦਰੋਂ ਰਾਕਸ਼ਪਣਾ ਕੱਢ ਦਈਏ। ਮੱਥੇ ਦੇ ਹਾਜੀਆਂ ਨਾਲ ਸਾਂਝ ਬਣਾ ਦਿੰਦਾ, ਇਹਨਾਂ ਦੇ ਅੰਦਰੋਂ ਵਹਿਮ ਤੋਮਾਤ ਕੱਢ ਦਈਏ। ਜੋਗੀਆਂ ਨਾਲ ਸਾਂਝ ਬਣਾਉਂਦਾ, ਇਹਨਾਂ ਦੇ ਅੰਦਰੋਂ ਹੰਕਾਰ ਕੱਢ ਦਈਏ। ਤਰ੍ਹਾਂ ਤਰ੍ਹਾਂ ਦੇ ਰੋਗੀਆਂ ਨਾਲ ਸਾਂਝ ਬਣਾਉਂਦਾ, ਇਹਨਾਂ ਦੇ ਅੰਦਰੋਂ ਰੋਗ ਕੱਢ ਦਈਏ। ਕਿਤੇ ਦੁਨੀਆਂ ਦੇ ਦਰਦ ਦਾ ਮਾਰਾ ਆ ਗਿਆ, ਦਰਦੀ ਦਾਤਾ, ਦਰਦ ਵੰਡਾਉਣ ਵਾਸਤੇ। ਦਰਦ ਕੋਈ ਨਹੀਂ ਵੰਡਾਉਂਦਾ। ਕਵੀ ਰਹੀਮ ਦਰਬਾਰ ਅਕਬਰੀ ਦੇ ਨੌ ਰਤਨਾਂ ਦੇ ਚੋਂ ਇੱਕ ਰਤਨ। ਰਹੀਮ ਦੁਹਾਵਲੀ ਬੜੀ ਪ੍ਰਸਿੱਧ ਹੈ। ਇਹ ਹੈਗਾ ਪਠਾਨ ਸੀ, ਬਚਪਨ ਦੇ ਵਿੱਚ ਅਕਬਰ ਦੀ ਪਾਲਣਾ ਪੋਸ਼ਣਾ ਰਹੀਮ ਨੇ ਕੀਤੀ ਸੀ ਕਾਬਲ ਦੇ ਵਿੱਚ। ਹੁਮਾਇਓਂ ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਜਦ ਨਸਿਆ, ਔਰ ਉਹ ਤਖ਼ਤ ਨਸ਼ੀਨ ਹੋਇਆ। ਕਿਸੇ ਨੂੰ ਮਰਦ ਕਚੇਲਾ ਕਿਹਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਲੰਬਾ ਚੌੜਾ ਇਤਿਹਾਸ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ। ਉਦੋਂ ਅਕਬਰ ਇੱਕ ਸਾਲ ਦਾ ਸੀ, ਸਿਰਫ ਇੱਕ ਸਾਲ ਦਾ। ਅਸਫਾਨ ਜਾਂਦੇ ਹੋਇਆ, ਈਰਾਨ ਦੇ ਸ਼ਹਿਰ ਅਸਫਾਨ ਜਾਂਦੇ ਹੋਇਆ, ਕਿਉਂ, ਹੁਮਾਇਓਂ ਦਾ ਸਹੁਰਾ ਪਰਿਵਾਰ ਉੱਥੇ ਸੀ, ਉਹਦੇ ਕੋਲ ਮਦਦ ਲੈਣ ਲਈ ਗਿਆ। ਅਕਬਰ ਇੱਕ ਸਾਲ ਦਾ ਸੀ ਕਾਬਲ ਦੇ ਵਿੱਚ, ਰਹੀਮ ਖਾਨ ਦੇ ਕੋਲੋਂ ਛੋੜ ਗਿਆ ਪਠਾਨ ਦੇ ਕੋਲ, ਇਹਦੀ ਦੇਖ ਰੇਖ ਤੂੰ ਕਰੇ। ਮੈਂ ਫੌਜ ਲਿਆ ਕੇ ਹੋਰ ਸਿਪਾਹੀ ਭਰਤੀ ਕਰਕੇ ਫਿਰ ਹਿੰਦੁਸਤਾਨ 'ਤੇ ਹਮਲਾ ਕਰਨਾ। ਪਿਓ ਤੋਂ ਜਿਹੜਾ ਮੈਨੂੰ ਰਾਜਪਾਠ ਮਿਲਿਆ ਸੀ ਅਤੇ ਸ਼ੇਰ ਸ਼ਾਹ ਸੂਰੀ ਨੇ ਖੋਇਆ, ਮੈਂ ਇਹਦੇ ਕੋਲ ਖੋਣਾ। ਅਕਬਰ ਇੱਕ ਸਾਲ ਦਾ ਸੀ, ਇਹ ਪਾਲਿਆ ਪੋਸਿਆ ਰਹੀਮ ਨੇ। ਰੱਬ ਦੀ ਨੇ ਵਕਤ ਪਾ ਕੇ ਹੁਮਾਇਓਂ ਦੀ ਜਿੱਤ ਹੋਈ, ਅਕਬਰ ਵੱਡਾ ਹੋਇਆ। ਵੈਸੇ ਅਕਬਰ ਦਾ ਨਾਂ ਸੀ ਜਲਾਲੁਦੀਨ, ਵੱਡਾ ਹੋਇਆ ਅਕਬਰ ਇਸ ਦਾ ਤਖੱਲੁਸ ਹੈ। ਸਿੰਘਾਸਣ 'ਤੇ ਬੈਠਾ ਤਾਂ ਰਹੀਮ ਬੜਾ ਸਿਆਣਾ ਸੀ, ਰਾਜਨੀਤੀ ਦਾ ਪੰਡਿਤ ਸੀ, ਧਰਮ ਦਾ ਵੀ ਗਿਆਨੀ ਸੀ। ਇਹਨੂੰ ਵਜ਼ੀਰ ਬਣਾਇਆ ਘਰੇਲੂ ਮਾਮਲਿਆਂ ਦਾ, ਹੋਮ ਮਿਨਿਸਟਰ ਬਣਾਇਆ। ਅਹਿਸਾਨ ਦਾ ਬਦਲਾ ਅਕਬਰ ਨੇ ਇਮ ਚੁਕਾਇਆ। ਨੌ ਰਤਨਾਂ ਦੇ ਚੋਂ ਇੱਕ ਰਤਨ ਹੈਗਾ ਅਤੇ ਪਠਾਨ ਸੀ ਮੁਸਲਮਾਨ, ਪਰ ਸ਼ਰਧਾ ਰੱਖਦਾ ਸੀ ਸ਼੍ਰੀ ਕ੍ਰਿਸ਼ਨ ਦੇ ਵਿੱਚ, ਉਹਦੀ ਸ਼ਰਧਾ ਮੁਹੰਮਦ ਵਿੱਚ ਨਹੀਂ ਸੀ, ਉਹਦੀ ਸ਼ਰਧਾ ਇਸਲਾਮ ਵਿੱਚ ਨਹੀਂ ਸੀ। ਉਹਨੂੰ ਕੁਝ ਦਿਸ ਪਏ ਸਨ ਆਪਣੇ ਪਿਛਲੇ ਜਨਮ ਦੀ, ਤਾਂ ਉਹਨੇ ਕਹਿ ਦਿੱਤਾ ਨਹੀਂ, ਇਹ ਭਾਰਤੀ ਧਰਮ ਠੀਕ ਕਹਿੰਦੇ ਨੇ, ਹਿੰਦੁਸਤਾਨੀ ਧਰਮ, ਜਨਮ ਬਾਰ ਬਾਰ ਦੇ ਲੰਬੇ ਜਨਮ ਨੇ, ਇਹ ਲੰਬਾ ਸਿਲਸਿਲਾ ਹੈ। ਤਾਂ ਉਸ ਸਮੇਂ ਗੀਤਾ ਦਾ ਪ੍ਰਚਾਰ ਬੜਾ ਸੀ, ਅੱਜ ਵੀ ਬੜਾ ਹੈ। ਮੈਂ ਤਾਂ ਇੱਥੇ ਸਟੇਟ ਦੇ ਹੀ ਦੇਖਿਆ, ਰੇਲਵੇ ਸਟੇਸ਼ਨਾਂ 'ਤੇ ਖੜ੍ਹੇ ਲੋਕ ਗੀਤਾ ਲੈ ਕੇ ਦਿੰਦੇ ਨੇ, ਅਰਥ ਕੀਤੀ ਹੋਈ ਨਾਲ ਵਿਆਖਿਆ ਵੀ ਸੁਣਾਉਣ ਲੱਗ ਪੈਂਦੇ। ਸਾਡੇ ਵਿੱਚ ਬਿਲਕੁਲ ਚਾਰ ਦੀਵਾਰੀ 'ਚ ਬੰਦ ਕਰਕੇ ਰੱਖਿਆ ਹੈ ਸਭ ਕੁਝ, ਔਰ ਫਿਰ ਇਹ ਵੀ ਤੂੰ ਨਹੀਂ ਪੜ੍ਹ ਸਕਦਾ, ਤੂੰ ਗਾ ਨਹੀਂ ਸਕਦਾ, ਤੂੰ ਇਹ ਨਹੀਂ ਕਰ ਸਕਦਾ, ਤੂੰ ਇਹ ਨਹੀਂ ਕਰ ਸਕਦਾ, ਅਸੀਂ ਤਾਂ ਇੰਨਾ 'ਚ ਹੀ ਉਲਝੇ ਆਏ ਹਾਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਰੇਲਵੇ ਸਟੇਸ਼ਨ 'ਤੇ ਉੱਥੇ ਖੜ੍ਹੇ ਨੇ ਗੀਤਾ ਵੰਡਦੇ ਪਏ ਨੇ ਦਿਨ ਦਿਨ, ਜਿਵੇਂ ਈਸਾਈ ਕ੍ਰਿਸਚਨ ਮਿਸ਼ਨਰੀ ਵੰਡਦੇ ਨੇ ਕਿਤਾਬਾਂ, ਉਹ ਫਰੀ ਵੰਡ ਰਹੇ। ਸਿਰਫ ਵੰਡਦੇ ਹੀ ਨਹੀਂ ਪਏ, ਗੀਤਾ ਦੇ ਸਲੋਕਾਂ ਦੇ ਵਿੱਚੋਂ ਜਿਹੜੀਆਂ ਖਾਸ ਖਾਸ ਵਿਚਾਰਾਂ ਨੇ ਉਹਨਾਂ ਦੇ ਸਾਹਮਣੇ ਰੱਖਦੇ ਨੇ। तो गीता तो प्रभावित होके कृष्ण का भगत बन गया रहीम। रब्बी तड़प ते उसके अंदर पै गई सी, सूझ बूझ बढ़ गई उसकी। कहते हैं जब अकबर के अंदर शौक पैदा होया कि मैं पैगंबर बन जावा, जब मुगले आजम बन गया, राजपूतान जित लिया सी इसने, महाराणे प्रताप की हार हो गई, सारे राजपूत गुलाम हो गए, राजपूतां की तलवार अकबर के दरबार से झुक गई, राजपूत उसने झुका दिते, उस दिन ये मुगले आजम बने। होर राजपूतां ना मारिया जाए, राजा मान सिंह वालिए जयपुर, उसने अपनी भैन जौदां बाई की शादी अकबर नाल की थी। अकबर की बेगम का नाम है जौदां बाई। जौदां बाई राजा मान सिंह वालिए जयपुर उसकी भैन। किसी की कुख तो जन्म होया सलीम का, यही जहांगीर बने। अकबर के अंदर पैगंबर बनन का शौक पैदा होया। उन्हों ख्याल आया राजे महाराजे बादशाहों नू सलामा होंदिया ने जीवदिया जी, लेकिन पैगंबर ते सारी रेंदी दुनिया तक बने रहेंगे। उन्हां दी चर्चा चलती है। उन्हों ख्याल आया जिहड़े नौ रतन ने मेरे, बीर बल है, मुल्ला दो प्याजा है, जनाब फैजी है, कवि रहीम है, राजा मान सिंह है, तान सैन है, अगर ये कबूल कर लेन मेरा मजहब जो मैं चलाना है दीन इलाही, तो इन्हां नौआं दे राही मैं सारे भारत का तो कम से कम पैगंबर बन सकता, और फिर मेरा चलाया हुआ मजहब सारी दुनिया च भी फैल सकता है। ये सुपना अकबर का हो जाता है। हरनाकस का कसूर नहीं सी, बहुत वड्डा राजा, सारे राजे उसने हथिया ले काबू कर ले, जिवें राजपूतां नूं झुका दिता सी अकबर ने, सब झुका दिते सन हरनाकस ने, तो हुण उस तों ते कोई वड्डा है नहीं सी, सारिया ने सिर झुका दिते। कि मनुख नूं खुशी आउंदी है कि मैं सारिया तो वड्डा हो जावां और इतना उच्चा हो जावां मैथों उच्चा कोई ना होवे, तुम सारे नीवें हो गए ने, तुम कल्ला रह गया, तो मुकाबला किस नाल जीवे किस तरह, तो ख्याल आया रब ते वड्डा है ना, चलो हुण रब नूं झुकाइए, तो रब नूं मन्नण तो इनकार करिए। तो हरनाकश ने कह दिता रब की आउंदा, मैं खुद रब हाँ, परमात्मा की आउंदा, मैं खुद निरंकार। ये गलती ये मूर्खता सिर्फ हरनाकश ने नहीं की थी, हर समय लोग करते हैं। मैं भारत के कई मिनिस्टरों को देखे बिल्कुल हरनाकश बने हुए सन, बिल्कुल हरनाकश। असी सब तो वड्डे, रब की आउंदा है, परमात्मा की आउंदा है, ईश्वर की आउंदा है। यही मूर्खता हरनाकश वाली मैं बथेरिया च देखी, शायद हुण भी कई च, यह भी मैं अर्ज कर गया। यह मूड़पणा अकबर देश भी पैदा हो गया, भावें अकबर बड़ा सियाणा सी पर हंकार। राजपूत झुक गए ने, मराठे झुक गए ने, कोई सिर नहीं झुक सकता, सारा हिंदुस्तान झुक गया है। तो मेरा मुकाबला तो हुण खुदा नाल ही है ना, तो क्यों ना पैगंबर बन जाइए, तो खुदा भी वड्डा क्यों हो गया। हरनाकश भी ऐसा सोचता है, हंकार जद वध जाए तो अवतार सिंह रावल पिंडी का निरंकार ही, इन्हें भी कह दिता हुण मैं गुरु नानक नूं अपने तो वड्डा नहीं मन सकता, मैं खुद गुरु नानक, वरना मैनूं चंगी तरह याद है अलीगढ़ कानपुर दिल्ली गाजीबाग असी कट्ठे गुरुद्वारियां च कथा करते रहे। दस पहले कर लैंदा सी, उह बाद च, उह पहले कर लैंदा सी दस बाद च, इस तरह देखिया सी अपने आप नूं कथावाचक कहिंदा सी। सहजे सहजे उसनूं पखंड करना आ गया, ते पखंड तो बीबियां बड़ियां प्रभावित हो जांदियां ने। इतनी गल स्पष्ट है क्योंकि श्रद्धा बड़ी है, तर्क घट है, ਤੇ ਜਿਨ੍ਹਾਂ ਜਿਨ੍ਹਾਂ ਪੁਰਸ਼ਾਂ ਕੋਲ ਵੀ ਵਿਚਾਰ ਘੱਟ ਸਨ ਅਤੇ ਸ਼ਰਧਾ ਜ਼ਿਆਦਾ ਸੀ, ਅੰਧੀ ਸ਼ਰਧਾ ਸੀ, ਉਹ ਵੀ ਉਸਨੂੰ ਸੰਤ ਮੰਨਣ ਲੱਗ ਪਏ, ਫਿਰ ਗੁਰੂ ਮੰਨਣ ਲੱਗ ਪਏ, ਫਿਰ ਉਹਨੇ ਐਲਾਨ ਕਰ ਦਿੱਤਾ ਮੈਂ ਖੁਦ ਨਿਰੰਕਾਰ, ਨਿਰੰਕਾਰ ਕੀ ਆਉਂਦਾ। ਇਹ ਤੁਸੀਂ ਮੇਰੇ ਦੇਖਦਿਆਂ ਦੇਖਦਿਆਂ ਹੋਈ ਹੈ ਗੱਲ, ਮੇਰੇ ਸਾਹਮਣੇ ਹੋਈ ਹੈ ਸਾਰੀ ਗੱਲ, ਵਰਨਾ ਪਹਿਲੇ ਅਵਤਾਰ ਸਿੰਘ ਇਹ ਨਹੀਂ ਕਹਿੰਦਾ ਸੀ। ਦਿੱਲੀ ਦੇ ਗੁਰਦੁਆਰਿਆਂ 'ਚ ਕਈ ਥਾਂ 'ਤੇ ਇਕੱਠੇ ਹੋਏ, ਅਲੀਗੜ੍ਹ ਇਕੱਠੇ ਹੋਏ, ਕਾਨਪੁਰ ਇਕੱਠੇ ਹੋਏ, ਗਾਜ਼ੀਆਬਾਦ ਇਕੱਠੇ ਹੋਏ, ਮੈਨੂੰ ਅੱਜ ਵੀ ਯਾਦ ਹੈ, ਕੋਈ ਗੱਲ ਹੀ ਨਹੀਂ ਸੀ। ਦੇਖਦਿਆਂ ਦੇਖਦਿਆਂ ਧਨ ਵੱਧ ਗਿਆ, ਸੰਪਦਾ ਵੱਧ ਗਈ, ਮਹਿਲ ਮਾੜੀਆਂ ਵੱਧ ਗਈਆਂ, ਡੇਰਾ ਵੱਧ ਗਿਆ, ਕਿ ਹੁਣ ਗੁਰੂ ਗ੍ਰੰਥ ਸਾਹਿਬ ਕੀ ਅਤੇ ਗੁਰੂ ਨਾਨਕ ਕੀ, ਮੈਂ ਖੁਦ ਗੁਰੂ ਨਾਨਕ, ਐਲਾਨ ਕਰ ਦਿੱਤਾ। ਐਸਾ ਹੁੰਦਾ, ਦੂਰ ਕਿਉਂ ਜਾ। ਜਿਸ ਦਿਨ ਦਾਸ ਇੱਧਰ ਆ ਰਿਹਾ ਸੀ ਸਟੇਟ ਦੇ, ਕੋਈ ਮੈਂ 22 ਜੂਨ ਆਇਆ, ਬਸ ਨਿਕਲਿਆ, ਅਖੀਰ ਜੂਨ ਦੇ ਅਖੀਰ ਦੇ ਦਿਨ ਸਨ, 2-2.5 ਮਹੀਨੇ ਦਾਸ ਨੂੰ ਹੋ ਗਿਆ। 4-5 ਦਿਨ ਪਹਿਲੇ ਅਨੰਦਪੁਰ ਸਾਹਿਬ ਇੱਕ ਸਿੱਖ ਜਲੂਸ ਕੱਢ ਕੇ ਲੈ ਗਿਆ, 2-2.5 ਹਜ਼ਾਰ ਸਿੱਖਾਂ ਦਾ, ਮੈਂ ਗੁਰੂ ਗੋਬਿੰਦ ਸਿੰਘ, ਇਹ ਮੇਰਾ ਸਥਾਨ, ਸਭ ਕੁਝ ਖਾਲੀ ਕਰੋ, ਇਹ ਮੇਰਾ ਤਖ਼ਤ ਹੈ। ਔਰ 2-2.5 ਹਜ਼ਾਰ ਮੂਰਖਾਂ ਦੀ, ਸਿੱਖਾਂ ਦੀ ਜਮਾਤ ਵੀ ਨਾਲ, ਮੂਰਖ ਤਾਂ ਹਰ ਥਾਂ 'ਤੇ ਆਉਂਦੇ ਨੇ, ਗੁਸਤਾਖੀ ਮਾਫ, 2-2.5 ਹਜ਼ਾਰ ਸਿੱਖ ਨਾਲ ਸਨ। ਇਹ ਸਾਡਾ ਗੁਰੂ, ਗੁਰੂ ਗੋਬਿੰਦ ਸਿੰਘ, ਇਹ ਤਖ਼ਤ ਇਸਦਾ ਹੈ, ਇਹ ਕਬਜ਼ਾ ਕਰੇਗਾ। ਚਲੇ ਅਤੇ ਪੰਜਾਬ ਪੁਲਿਸ ਦੀ ਸਿਆਣਪ ਅਰੈਸਟ ਕਰ ਲਿਆ, ਨਹੀਂ ਤਾਂ ਬਹੁਤ ਵੱਡਾ ਖੂਨ ਖਰਾਬਾ ਹੋਣਾ ਸੀ। ਇਹ ਤਾਂ ਹੁਣ ਦੀ ਗੱਲ ਹੈ, 2-2.5 ਮਹੀਨੇ ਪਹਿਲੇ ਦੀ ਗੱਲ। ਮਨੁੱਖ ਦਾ ਹੰਕਾਰ ਜਦ ਸ਼ਿਖਰ 'ਤੇ ਪਹੁੰਚਦਾ ਹੈ ਤਾਂ ਫਿਰ ਨਿਰੰਕਾਰ ਵੀ ਕੁਛ ਨਹੀਂ। ਤਾਂ ਅਕਬਰ ਦਾ ਹੰਕਾਰ ਸ਼ਿਖਰ 'ਤੇ ਪਹੁੰਚ ਗਿਆ, ਜਦ ਮਰਾਠੇ ਉਸਨੇ ਝੁਕਾ ਦਿੱਤੇ, ਰਾਜਪੂਤ ਝੁਕਾ ਦਿੱਤੇ, ਤੁਹਾਨੂੰ ਟੱਕਰ ਕਿਸ ਨਾਲ? ਟੱਕਰ ਤੁਹਾਨੂੰ ਖੁਦਾ ਨਾਲ ਹੀ ਹੈ ਨਾ। ਤੋ ਪੈਗੰਬਰ, ਮੈਂ ਪੈਗੰਬਰ, ਦੀਨ ਇਲਾਹੀ, ਤਾਨਸੈਨ ਨੇ ਮੱਲਿਆ। ਹਾਲਾਂਕਿ ਸਵਾਮੀ ਹਰੀਦਾਸ ਦਾ ਚੇਲਾ ਸੀ, ਸੰਗੀਤਕਾਰ ਸੀ, ਪਰ ਕਿਧਰੇ ਰੱਬੀ ਝਲਕ ਹੁੰਦੀ ਤਾਂ ਨਹੀਂ ਝੁਕਣਾ ਸੀ, ਪਰ ਝੁਕ ਗਿਆ, ਇਹਨੇ ਕਬੂਲ ਕਰ ਲਿਆ। ਮੁੱਲਾ ਦੋ ਪਿਆਜ਼ੇ ਨੇ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਕਬੂਲ ਕਰ ਲਿਆ, ਪਰ ਅਕਬਰ ਦੀ ਤਸੱਲੀ ਨਹੀਂ ਹੋ ਰਹੀ ਸੀ। ਅਕਬਰ ਚਾਹੁੰਦਾ ਸੀ ਰਹੀਮ ਕਬੂਲ ਕਰੇ ਪਹਿਲੇ, ਅਤੇ ਰਹੀਮ ਨੂੰ ਸਿੱਧੇ ਕਹਿ ਵੀ ਨਹੀਂ ਸਕਦਾ ਸੀ, ਕਿਉਂਕਿ ਰਹੀਮ ਨੇ ਪਾਲਿਆ ਸੀ ਛੋਟਿਆਂ ਦਾ, 1 ਸਾਲ ਦਾ ਸੀ ਅਕਬਰ ਉਦੋਂ ਪਾਲਿਆ ਸੀ। ਔਰ ਬਹੁਤ ਖਤਰੇ ਦੇ ਦਿਨਾਂ ਵਿੱਚ ਅਕਬਰ ਨੂੰ ਬਚਾ ਕੇ ਰੱਖਿਆ, ਵੱਡਾ ਕੀਤਾ, ਤਾਂ ਅਹਿਸਾਨ ਬੜਾ ਸੀ। ਲੇਕਿਨ ਇੱਕ ਦਿਨ ਅਕਬਰ ਕੋਲ ਨਹੀਂ ਰਿਹਾ ਗਿਆ, ਬਾਕੀ ਤਾਂ 8 ਝੁਕ ਗਏ ਨੇ, ਇਹ ਨਹੀਂ ਝੁਕਦਾ, ਬਾਕੀ ਤਾਂ ਮੈਨੂੰ ਸਲਾਮ ਕਰਨ ਲੱਗ ਪੈਣ, ਝੁਕਣ ਲੱਗ ਪੈਣ, ਇਹ ਨਹੀਂ ਝੁਕਦਾ, ਤੋ ਰਹੀਮ ਨੂੰ ਕਹਿ ਦਿੱਤਾ, ਮੈਂ ਦੀਨ ਇਲਾਹੀ ਨੂੰ ਜਨਮ ਦੇ ਰਿਹਾ, ਮੈਂ ਪੈਗੰਬਰ। ਰਹੀਮ ਨੇ ਕਹਿ ਦਿੱਤਾ, ਤੁਸੀਂ ਮੁਗਲੇ ਆਜ਼ਮ, ਬਾਦਸ਼ਾਹ, ਤੋ ਬਾਦਸ਼ਾਹ ਜਾਣ ਕੇ ਮੈਂ ਸਲਾਮ ਵੀ ਕਰ ਸਕਦਾ, ਪੈਗੰਬਰ ਜਾਣ ਕੇ ਨਹੀਂ। ਪੈਗੰਬਰ ਆਉਂਦਾ ਜਿਹਦੇ ਕੋਲ ਖੁਦਾ ਦਾ ਪੈਗਾਮ ਹੋਵੇ, ਉਹ ਤੁਹਾਡੇ ਕੋਲ ਕੀ ਹੈ, ਤੁਹਾਡੇ ਕੋਲ ਕੀ ਹੈ? ਰਹੀਮ ਦੀ ਇਹ ਗੱਲ ਅਕਬਰ ਨੂੰ ਬੜੀ ਚੋਟ ਕਰ ਗਈ, ਮੈਂ ਨਹੀਂ ਮੰਨ ਸਕਦਾ, ਵੱਧ ਤੋਂ ਵੱਧ ਇਤਨਾ ਹੈ ਨਾ, ਇਹ ਜੋ ਵਜ਼ਾਰਤ ਦਿੱਤੀ ਹੋਈ ਹੈ ਘਰੇਲੂ ਮਾਮਲਿਆਂ ਦਾ ਵਜ਼ੀਰ, ਇਹ ਜੋ ਮੈਂ ਉਹ ਮਿਨਿਸਟਰ ਹਾਂ, ਛੋੜ ਦੇ, ਰਿਜ਼ਾਇਨ, ਅਸਤੀਫਾ ਲੈ ਲਓ, ਨਹੀਂ ਕਰਦੇ। ਪੈਗੰਬਰ ਮੈਂ ਤੁਹਾਨੂੰ ਨਹੀਂ ਮੰਨ ਸਕਦਾ, ਕਿਉਂਕਿ ਇਤਨੀ ਸਮਝ ਮੈਨੂੰ ਪਰਮਾਤਮਾ ਨੇ ਦਿੱਤੀ ਹੈ, ਜਿਹਦੇ ਕੋਲ ਕੋਈ ਰੱਬ ਦੀ ਬਾਣੀ ਆਉਂਦੀ ਹੈ, ਕਲਾਮ ਆਉਂਦਾ, ਔਰ ਉਸ ਕਲਾਮ ਵਿੱਚ ਰੱਬ ਝਲਕਦਾ, ਉਹ ਪੈਗੰਬਰ ਆਉਂਦਾ, ਉਹ ਅਵਤਾਰ ਆਉਂਦਾ, ਉਹ ਗੁਰੂ ਆਉਂਦਾ, ਉਹ ਤੁਹਾਡੇ ਕੋਲ ਨਹੀਂ ਹੈ। ਅਕਬਰ ਨੂੰ ਗੱਲ 'ਤੇ ਚੋਟ ਕਰ ਗਈ, ਪਰ ਅਕਬਰ ਚੁੱਪ ਰਹਿ ਗਿਆ। ਸਮਾਂ ਪਾ ਕੇ ਤਖ਼ਤ 'ਤੇ ਬੈਠਾ ਜਹਾਂਗੀਰ, ਅਤੇ ਜਹਾਂਗੀਰ ਨੂੰ ਪਤਾ ਸੀ ਮੇਰੇ ਪਿਓ ਦਾ ਮਜ਼ਹਬ ਨਹੀਂ ਚੱਲਣ ਦਿੱਤਾ ਸੀ ਇਸਨੇ। ਜੋਧਾਂ ਬਾਈ ਦੀ ਕੁੱਖ ਤੋਂ ਜੰਮੇ ਆਏ ਸਲੀਮ, ਜੋ ਜਹਾਂਗੀਰ ਬਣ ਚੁੱਕਿਆ ਸੀ, ਇਸਨੇ ਫਿਰ ਬਦਲਾ ਲਿਆ, ਸਭ ਕੁਛ ਤਬਾਹ ਕਰਕੇ ਇਸਦਾ ਘਰ ਘਾਟ ਖੋ ਕੇ ਇਸ ਨੂੰ ਜੇਲ੍ਹ ਵਿੱਚ ਪਾਇਆ, اور پھر مذہبی جنون اتنا کہ چاروں پاسے تبلیغ دا کم شروع کرایا۔ میاں میر تو اس واسطے اوکھا ہویا، تینوں تبلیغ دا کم سونپیا سی کہ تو گرو ارجن دیو جی دے قدماں تے جھک گئے، اسلام کس طرح پھیلے گا؟ اتھوں جہانگیر اوکھا ہویا۔ میں وہ جڑیں ہی پٹنیاں نے جو سائیں میاں میر جیسے نو جھکا دیں گیا، جہانگیر دی سوچ میں رحیم نو اندر پا دیتا۔ کہندے نے کچھ صوفی فقیران دی مداخلت نال چھوڑتے دیتا گیا، پر جہانگیر نے یہ آخیا گھٹ تو گھٹ تو 1000 کو جتھے میں ہواں اتھوں دور ہونا، اتنی دوری تے تو ہونا چاہیے، تیری ہوا میری تک نہیں آنی چاہیے۔ 1000 کو غالباً 2000 میل بن جانا۔ تو اے بیچارہ آسام دا رخ کر بیٹھا ادھر، دانی بڑا سی جم چلے تنا کپڑے اچ، تو جی روز یہ لوڑ وند آندے سن، اج بھی لوڑ وندہ نے کہہ رہے۔ تو کہنے لگا یا رحیم در در پھرے، مانگ مدھوکری کھائے، یارو یاری چھوڑ دو اب رحیم وہ نہ، میں دین جوگا نہیں، کچھ بھی نہیں، میں او رحیم نہیں۔ لوڑ مند کچھ سادھو سن، تو کہنے لگے رحیم ندیاں جد سک جاندیاں تے خوہ بھی پٹ لیا جاندا، زمین چوں بھی پانی کڈ لیا جاندا، پیاس بجا لی جاندی ہے۔ ایک چھوٹی جی انگوٹھی پہنی ہوئی سی، کڈ کے دیتی، آکھے ہاں زمین پٹ کے اتنا پانی ہے، اے لو خوہ چ اتنا پانی ہے، اے لے لو۔ اس طرح دا دانی سبا دا بندہ۔ ادھوں اس نے ایک گل آکھی بڑی قیمتی، رحمن وپتا ہوں بھلی، جو تھو رے دن ہوئے دکھ بھی چنگا ہے، آنا چاہیے دو چار دن لئی، آنی چاہیے وپتا، حد ہو گئی، آنی چاہیے وپتا۔ ہر منک وپتا تو بج رہا ہے، ہر منک دکھاں تو بجن دی کوشش کر رہا ہے، دکھ نال کون رشتہ جوڑے، دکھ دا کون ساتھی بنے۔ کہندا نہیں، کچھ دن واسطے دکھ آنا چاہیے، وپتا آنی چاہیے۔ دربار اکبری دے نو رتناں دے چوں چوٹی دا اے رتن، کرشن دا اے بھگت، گیتا دا اے عاشق، کہندا ہے رحمن وپتا ہوں بھلی، جو تھوڑے دن ہوئے ہت انہت، سب جگت میں جان پرت سب کوئے۔ چنگی ہے وپتا، وپتا کر کے پتا چل جاندا ہے کون اپنا ہے کون بیگانا ہے، انج پتا نہیں چلتا، انج بندہ کہی جاندا ہے او میرا اپنا، او میرا اپنا، او میرا اپنا۔ ایتھے وپت پری سب ہی سنگ چھڈ، کو نہ آوت نیر، بنا وپتا تو پتا نہیں چلتا۔ وپتا ایک ایسی کسوٹی ہے، دوست تے دشمن دا پتا چل جاندا ہے، اپنے تے پرائے دا پتا چل جاندا ہے، وپتا نال کون ساتھ جوڑے۔ روحے زمین تے ایک ایسا پیغمبری پرش آیا، دردی داتا، لوگاں دے درد نال سانجھ بناندا سی، لوگاں دے دکھاں نال رشتے جوڑدا سی، لوگاں دی پیڑا نال رشتہ جوڑدا سی۔ اس کٹیا دے کوئی کوڑی بیٹھا ہے درد ونڈان لئی جاندے، اس پہاڑی دے شکھر تے کوئی ہنکاری بیٹھا ہے، ہنکار تے پتھر ہوندے اتنا بوجھ چکی بیٹھا ہے، کڈنا ہے اس دے اندر، اس پتھر نو پانی بنانا ہے، نکل جائے ہنکار۔ ہر طرح دے درد، چاہے وہ ادھیاتمک نے، مانسک نے، شریرک نے، آرتھک نے، سماجک نے، یہ دردی داتا درد ونڈان لئی چلدا سی، دکھاں نال رشتے جوڑدا سی، دردی داتا دھن گرو نانک۔ یہ مکت آتماواں ہوندیاں نے، پرار تڑپ دے ہوئے جیواں نو دیکھ کے جنم لے لیندیاں، جیون دی لالسا نہیں تے مرن دا کہے بھی نہیں، ਸਤਿਗੁਰ ਫਰਮਾਨ ਕਰਦੇ ਨੇ ਜਿਸ ਦਰ ਕਾਰਨ ਫਿਰਾਂ ਉਦਾਸੀ, ਉਦਾਸ ਹਾਂ ਮੈਂ, ਕੁਛ ਵੀ ਨਹੀਂ ਜਗਤ ਦੇ ਚ ਐਸਾ ਜੋ ਮੇਰੀ ਜ਼ਿੰਦਗੀ ਦਾ ਲਕਸ਼ ਹੋਵੇ, ਕੁਛ ਵੀ ਨਹੀਂ, ਐਸਾ ਕੁਛ ਵੀ ਨਹੀਂ। ਗੁਰੂ ਨਾਨਕ ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ ਮੈਂ, ਹਰ ਦਰ ਤੋਂ ਉਦਾਸ, ਹਰ ਘਰ ਤੋਂ ਉਦਾਸ। ਕੇਵਲ ਉਹੀ ਦਰ ਚਾਹੀਦਾ ਜੋ ਵਾਕਈ ਦਰ, ਉਸ ਦਰ ਦੀ ਵਿਆਖਿਆ ਭਗਤ ਕਬੀਰ ਇੰਝ ਕਰਦੇ ਨੇ, ਜੈ ਦਰ ਆਵਤ ਜਾਤੋ ਹਟਕੇ ਨਾ ਹੀ ਕੋਏ, ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ। ਉਸ ਦਰ ਦੀ ਵਿਆਖਿਆ ਫਿਰ ਗੁਰੂ ਨਾਨਕ ਨੇ ਤੇ ਬੜੇ ਗਜ਼ਬ ਦੇ ਢੰਗ ਨਾਲ ਕੀਤੀ ਹੈ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸੰਭਾਲੇ। ਇਹ ਸਬਜੈਕਟ ਹੋਰ ਹੋ ਜਾਏਗਾ, ਇਸ ਵਾਸਤੇ ਮੈਂ ਨਾ ਛੇੜਾਂ। ਉਸ ਦਰ ਦੀ ਵਿਆਖਿਆ, ਉਸ ਘਰ ਦੀ ਵਿਆਖਿਆ, ਮੈਂ ਹਰ ਦਰ ਤੋਂ ਉਦਾਸ, ਹਰ ਘਰ ਤੋਂ ਉਦਾਸ, ਉਸ ਦਰ ਦੀ ਤਲਾਸ਼, ਉਸ ਘਰ ਦੀ ਤਲਾਸ਼। ਜੋ ਇਸ ਜੀਵਨ ਤੋਂ ਉਦਾਸ ਨਹੀਂ, ਨਿਰਾਸ਼ ਨਹੀਂ, ਉਹ ਨਹੀਂ ਤਲਾਸ਼ ਕਰੇਗਾ। ਜੋ ਸੰਸਾਰ ਤੋਂ, ਪਰਿਵਾਰ ਤੋਂ, ਪਦਾਰਥਾਂ ਤੋਂ ਉਦਾਸ ਨਹੀਂ, ਨਿਰਾਸ਼ ਨਹੀਂ, ਨਹੀਂ ਤਲਾਸ਼ ਕਰੇਗਾ। ਇਹ ਤਲਾਸ਼ ਅਤੇ ਉਦਾਸ ਉਹ ਪੁਰਸ਼ ਆਉਂਦੇ ਨੇ ਆਪਣੀ ਅਕਲ ਤੋਂ ਚੋਟ ਖਾ ਕੇ, ਸਤਸੰਗ ਤੋਂ ਚੋਟ ਖਾ ਕੇ, ਜਾਂ ਸੰਸਾਰ ਤੋਂ ਚੋਟ ਖਾ ਕੇ। ਕਬੀਰ ਕਹਿੰਦੇ ਨੇ ਮੈਂ ਸਤਸੰਗ ਤੋਂ ਚੋਟ ਖਾ ਗਿਆ, ਸ਼ਬਦ ਚੋਟ ਕਰ ਗਿਆ, ਮਹਾਂਪੁਰਸ਼ਾਂ ਦੇ ਬੋਲ ਚੋਟ ਕਰ ਗਏ। ਸਤਸੰਗ ਤਾਂ ਇਸਦੇ ਘਰ ਦੇ ਵਿੱਚ ਰੋਜ਼ ਆਉਂਦਾ ਸੀ, ਸੰਸਕਾਰ ਸਨ। ਤਾਂ ਕਹਿੰਦਾ ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇ ਜੇ ਛੇ। ਇਸ ਸ਼ਬਦ ਕੀ ਲੱਗਿਆ, ਹਿਰਦਾ ਛਲਨੀ ਹੋ ਗਿਆ, ਗਿਰ ਗਿਆ ਮੈਂ। ਸ਼ਬਦ ਦਾ ਕੀ, ਜਪ ਕਰਦਾ ਹੋਣਾ, ਜਪ ਕਰਦਿਆਂ ਕਰਦਿਆਂ ਸ਼ਬਦ ਚੋਟ ਕਰ ਗਿਆ। ਉਂਝ ਤੇ ਜੁਲਾਹਾ ਸੀ, ਮੰਦਰਾਂ ਦੇ ਦਰਵਾਜ਼ੇ ਬੰਦ, ਵਿਦਿਆਲਿਆਂ ਦੇ ਦਰਵਾਜ਼ੇ ਬੰਦ, ਨਾ ਸ਼ੂਦਰਾਂ ਨੂੰ ਕੋਈ ਪੜ੍ਹਾਉਂਦਾ ਸੀ, ਨਾ ਮੰਦਰ ਦੇ ਆਣ ਦਿੰਦੇ ਸੀ। ਜਪ ਕਰਦਾ ਸੀ ਕਿ ਪਰਮਾਤਮਾ ਦਾ ਮੰਤਰ, ਪਰਮਾਤਮਾ ਦਾ ਸ਼ਬਦ ਚੋਟ ਕਰ ਗਿਆ, ਲੱਗ ਗਈ ਗੱਲ। ਅਗਰ ਮਨੁੱਖ ਜਗਦਾ ਰਹੇ ਤਾਂ ਕਿਸੇ ਨਾ ਕਿਸੇ ਦਿਨ 'ਤੇ ਗੱਲ ਬਣੇਗੀ। ਰੋਟੀ ਖਾਧੀ ਹੈ ਅਤੇ ਖਾਧੀ ਹੋਈ ਰੋਟੀ ਵਿਅਰਥ ਨਹੀਂ ਜਾਏਗੀ, ਖੂਨ ਬਣੇਗੇ, ਮਾਸ ਬਣੇਗੇ, ਸਰੀਰ ਦੀ ਤਾਕਤ ਬਣੇਗੀ, ਸ਼ਕਤੀ ਬਣੇਗੀ। ਖਾਧੀ ਹੋਈ ਵਿਅਰਥ ਨਹੀਂ ਜਾਏਗੀ। ਜਪ ਕੀਤਾ ਹੈ ਅਤੇ ਹੁਣ ਕੁਛ ਨਾ ਕੁਛ ਤਾਂ ਹੋਵੇਗਾ। ਰੋਟੀ ਖਾਣਾ ਸਾਡਾ ਕੰਮ, ਖੂਨ ਬਣਾਉਣਾ ਸਾਡਾ ਕੰਮ ਨਹੀਂ ਹੈ। ਜਪ ਕਰਨਾ ਸਾਡਾ ਕੰਮ ਹੈ, ਪਰ ਇਹ ਆਨੰਦ ਬਣੇ, ਸਮਾਧੀ ਬਣੇ, ਪਰਮਾਤਮਾ ਬਣੇ, ਰਸ ਬਣੇ, ਪ੍ਰਕਾਸ਼ ਬਣੇ, ਰੂਹਾਨੀ ਬਲ ਬਣੇ, ਇਹ ਸਾਡਾ ਕੰਮ ਨਹੀਂ ਹੈ, ਇਹ ਸਾਡੇ ਹੱਥ 'ਚ ਹੀ ਨਹੀਂ। ਰੋਟੀ ਪਕਾਉਣਾ ਸਾਡੇ ਹੱਥ 'ਚ ਹੈ, ਰੋਟੀ ਕਮਾਉਣਾ ਸਾਡੇ ਹੱਥ 'ਚ ਹੈ, ਰੋਟੀ ਖਾਣਾ ਵੀ ਸਾਡੇ ਹੱਥ 'ਚ ਹੈ, ਖੂਨ ਬਣਾਉਣਾ ਸਾਡੇ ਹੱਥ 'ਚ ਨਹੀਂ ਹੈ, ਹੈ ਹੀ ਨਹੀਂ। ਗੁਰਦੁਆਰੇ ਆਉਣਾ ਸਾਡੇ ਹੱਥ 'ਚ ਹੈ, ਬਾਣੀ ਪੜ੍ਹਨੀ ਸਾਡੇ ਹੱਥ 'ਚ ਹੈ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਸਾਡੇ ਹੱਥ 'ਚ। ਇਤਨਾ ਵੀ ਸਾਡੇ ਹੱਥ 'ਚ ਨਹੀਂ ਤਾਂ ਫਿਰ ਉਪਦੇਸ਼ ਗੁਰੂ ਦਾ ਸੁਣਨ ਦਾ ਮਤਲਬ ਕੀ ਹੋਇਆ। ਗੁਰ ਸਤਿਗੁਰੂ ਕਾ ਜੋ ਸਿੱਖ ਅਥਾਏ, ਸੋ ਬਲ ਕੇ ਉੱਠ ਹਰ ਨਾਮ ਦਿਆ। ਸਵੇਰੇ ਉੱਠਦਿਆਂ ਸਰ ਜਪ ਕਰੇ, ਨਿਤਨੇਮ ਬਾਣੀ ਬਾਅਦ 'ਚ ਪੜ੍ਹੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਇਹ ਤਾਂ ਫਿਰ ਕਰੇ। ਜਪ ਪਹਿਲੇ ਕਰੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲਕਾਵਾਂ। ਖੈਰ ਇਸ ਨੂੰ ਹੁਣ ਮੈਂ ਬਹੁਤਾ ਨਾਲ ਮਕਾਵਾਂ। ਇਹ ਜਪ ਚੋਟ ਕਰ ਗਿਆ ਕਬੀਰ ਨੂੰ, ਅਤੇ ਚੋਟ ਕਰਦਿਆਂ ਸਾਰ ਜੋ ਅਵਸਥਾ ਬਣੀ ਹੈ, ਕਬੀਰ ਇੰਝ ਕਹਿੰਦੇ ਨੇ, ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰਬਾਨ। ਇਹ ਸ਼ਬਦ ਦਾ ਬਾਣ ਐਸਾ ਲੱਗਿਆ, ਗੂੰਗਾ ਹੋ ਗਿਆ, ਗੂੰਗੇ ਤੋਂ ਮੁਰਾਦ ਇਹ ਜਿਹੜੀ ਪੀੜਾ ਹੈ, اس زبان نال میں نہیں بیان کر سکتا، پر اس پیڑا دے جو رس ہے ایک کوئی دنیا دے پیڑا ہے، سب تے بکھڑی پیڑا ہے، کتنی پیڑا اور کوئی نہیں، اور پھر ایسی پیڑا ہے کہ بھگت ابیاسی کہندا چلو بنی رہے، نہیں ملتا رب تے نہ صحیح، پیڑا تے بنی رہے۔ یہ بھی ایک انبھو کی گل تھوڑے سامنے میں رکھا، کبیر اسے دا ذکر کر رہا ہے، اور میں ایک دن پڑھ رہا سی حضرت نظام الدین دے چیلے امیر خسرو نا، وہ کہندا یا رب دعائے وصل نہ ہرگز قبول ہو، پھر دل میں کیا رہے گا جو حسرت نکل گئی، اے خدا میرا ہردہ روز تڑپدا پیا تیرے واسطے، چلو نہیں ملتا نہ مل، پر ایک بخشش کریں یہ تڑپ بنی رہن دے، یہ بنی رہن دے، یہ پیڑا بنی رہن دے، کسی کول کوئی پیڑا، کسی کوئی کول پیڑا، اسی کہہ سکاں گے ساڈے کول ربی پیڑا ہے، تیری پیڑا ہے۔ یہ فقیر انج کہندا ہے، کسی کول پتراں دی پیڑا، متراں دی پیڑا، دھن دی پیڑا، شریرک پیڑا، مانسک پیڑا، راجنیتک پیڑا، پتہ نہیں کتنی طرح دی پیڑا لوگ لئی بیٹھے ہیں۔ یہ فقیر کہندا ہے کہ ساڈے کول وی ہے، تو ربی پیڑا ہے، اور غضب دی گل یہ کہندا ہے اے رب نہ ہی ملدا تے نہ سہی، کوئی گل نہیں، یہ پیڑا رہن دے، یہ پیڑا نہ کھوے۔ استاد ذوق کہندے نے غم گساروں سے انہیں محفوظ رکھیے، غم کہیں لٹ نہ جائیں خوشیوں کی طرح، بچا کے رکھیں، سنبھال کے رکھیں۔ خیر مختصر میں عرض کراں، کبیر کہندے نے گنگا ہو گیا، میں اس پیڑا کا ذکر نہیں کر سکتا۔ دوسرا جو مینو رس آیا میں نہیں کہہ سکتا، اتنا بسماد، اتنا آغاز ان کی جی زبان نہیں کہہ سکتی۔ بسم بسم بسمے ہی بھئی لال گلال رنگارے، کہو نانک سن تن رس آئیے، جم چاک گونگا مسکارے۔ گونگا ہو گیا، نہیں کہہ سکتا۔ میں ایسا دیکھا جنہاں نو یہ رس آیا نہیں تو یہ پیڑا ملی نہیں، بڑا بولتے ہیں، بڑی بحث مباسا کرتے ہیں، بڑی تب او دے نال متھا مار، او دے نال متھا مار، میں تے دیکھے سارا دن ہی متھا مار دے۔ جنہاں نو یہ پیڑا مل گئی تے پیڑا دا رس مل گیا، کچھ کہن جوگا ہی نہیں رہندے، گونگا ہوا، گونگے ہو جاندے۔ جس کو خبر تھی تیری وہ بے خبر ملا، تھوڑی بہت بھی جس نو کچھ خبر ملی، خبر دسن جوگا ہی نہیں رہا، نہیں کہہ سکیا کچھ۔ گونگا ہوا باورا، کبیر کہندے نے باورا ہو گیا، پولا ہو گیا، پولا کہندے نے اندروں باہروں ایک ہو گیا، میرے کول چھپاؤ واسطے ہن کچھ بھی نہیں۔ جو کچھ بھی منک نے چھپایا ہوندا ہے ہمیشہ چھپانا پیندا ہے، گندگی نو، پھلاں نو ڈکن دی لوڑ نہیں۔ جو کچھ بھی منک نے چھپایا ہے انرتھ چھپایا ہے، غلط چھپایا ہے، پھلاں نو ڈکن دی لوڑ نہیں، پھلاں دی چادر پاؤن دی لوڑ نہیں۔ منک جو بھی راز وچ رکھدا ہے تے چھپاندا ہے، وہ ٹھیک نہیں ہوندا، وہ غلط ہوندا ہے، وہ گندگی ہوندی ہے۔ تو کبیر کہندے نے اندروں باہروں ایک ہو گیا، کچھ بھی چھپانے جوگا میرے کول نہیں ہے، باورا ہو گیا، پولا ہو گیا اندروں۔ دھن گرو گوبند سنگھ جی مہاراج ظفر نامے دی بانی دے راہی اورنگزیب نو کہندے نے ہم مرد واید شبد سکھنور نہ شکمے دیگر در دہانے دیگر۔ اے اورنگزیب، مرد اوئی ہے جو زبان تے ہے وہی دل دے، اور کیتا کی جائے تو بڑا چلاک ہے، بڑا چلاک ہے، تیری زبان تے کچھ اور، تیرے دل دے کچھ اور، تو دواجرا ہے، تو اندروں باہروں ایک نہیں ہے۔ اس واسطے میں تیری قرآن دی تلاوت تے قرآن دی قسم تے بھروسہ نہیں کر سکتا۔ اگر صد قرآن بہوری قسم، مرا اعتبار نہ یک ذرہ دم، ایک نہیں، ہزار قسماں قرآن دیاں کھا میں نہیں بھروسہ کر سکتا۔ تو جھوٹا، تیری قرآن دی قسم جھوٹی، تو اندروں کچھ ہو رہا ہے۔ جن من ہور مکھ ہور سے کانڈے کچے، حافظ کہندے نے ہزار جاں فدائے آن کے زبانس دلش یکیس، ہزاراں جندڑیاں اس بندے تو قربان کیتیاں جا سکدیاں نے جو اندروں باہروں ایک ہے۔ تو کبیر کہندے نے پولا ہو گیا، اندروں باہروں ایک ہو گیا۔ گونگا ہوا باورا بہرا ہوا کان، میں نہ کنا نال دیکھے ناد، کسے دی نندہ کسے دی چگلی سندا ہوئی نہیں، گل ختم۔ جی منہ دے راہیں گندا پانی میں اندر نہیں جان دینا گندی برکی، تو کنا دے راہیں گندی گل کیوں اندر لے جان دے؟ کیوں میرے من دا حصہ بنے گا، میں نہیں سندا۔ اس طرح دے پرش اتنے سچیت تے ساودھان ہو جاندے ہیں۔ گونگا ہوا باورا بہرا ہوا کان، پاؤں تے پنگل بھیا ماریا ستگر بان، ایسا بان لگیا گرو دا، گرو تو مراد تھے پربھو۔ آد انت ایک ہے اوتارا، سوئی گرو سمجھو ہمارا، اس دے شبد دا بان۔ پیراں تو پنگلا ہو گیا، تو شریر دے پیر نہ سمجھ لینا۔ سوامی رامانند ایک شبد بڑا قیمتی گرو گرنتھ صاحب دے، میں تو اچھ کدھر سویرے کہہ بیٹھا سی، میں کہ حد ہو گئی، گرو گرنتھ صاحب دے رامانند بیٹھے نے، اسی متھا پہ ٹیکتے ہیں، گرودوارے چ رامانند بیٹھا ہوئے تو اسی نفرت کرتے ہیں۔ پرمانند گرو گرنتھ صاحب جو بیٹھے ہیں تو متھا ٹیکاں گے، تو پرمانند کدھر اتھے بیٹھ جائے، یہ کتنے بیٹھا، یہ کیوں بیٹھا؟ فرید گرو گرنتھ صاحب دے بیٹھے نماز کی گل پہ کرتے ہیں، کتھا کیرتن کی گل نہیں کرتے۔ بے نمازاں کتیا تے نہ بلی گی، کدی چلنا آیا پنجے وقت مسیح، یہ دیاں پنج نمازاں بھی پہ متھا ٹیک دیں، فرید نوں بھی پہ متھا ٹیک دیں، اور سینے چ تھان دیتی ہے گرو نانک گرو ارجن دیو جی نے۔ گرودوارے چ بیٹھا ہوئے تو اسی سارے ہی سوچاں گے مسلمان بیٹھا، پرمانند بیٹھا، رامانند بیٹھا۔ بڑا وڈا دھرم سی، بڑا وڈا دھرم سی، بڑے چھوٹے دلان دے ہاتھ چاہ گئے، بڑے چھوٹے دماغاں دے ہاتھ چاہ گئے۔ بڑا مہان دھرم سی ساگر دی طرح، بہت چھوٹے منکھاں دے ہاتھ چاہ گئے۔ بڑا وڈا بغیچہ سی اناڑیاں دے ہاتھ چاہ گئے۔ خیر مختصر میں عرض کر، سوامی رامانند کہندے نے پنگلا ہو گیا، کت جائیے رے گھر لاگو رنگ، میرا چت نہ چلت من بھیو پنگ۔ بانی دا بان ایسا لگیا من پنگ ہو گیا، پنگلا ہو گیا، نہیں چل سکتا، بٹکنا مٹ گئی، من دی ساری بٹکنا مٹ گئی۔ غالب یہی کہہ رہے ہیں، کبیر یہی کہہ رہے ہیں۔ جو کبیر کہندے نے، جو سوامی رامانند کہہ رہے ہیں، ایک دارشنک تے چنتک بھی کہہ رہے ہیں غالب، وہ کہندا ہے میرے ٹوٹے ہوئے پائے طلب کا مجھ پہ ایسا ہے، ٹوٹ گئے نے میرے پیر۔ کہندا ہے نہ ٹوٹے ہوئے پیروں نو میں سلام کردا، انہاں دا میرے تے بہت بڑا احسان ہے۔ ہیں پیر ٹوٹ گئے نے تے انہاں دا احسان، میرے ٹوٹے ہوئے پائے طلب کا مجھ پہ ایسا ہے، تمہارے در سے اب اٹھ کر کہیں جایا نہیں جاتا۔ ہن میں تیرے در جو گئی رہ گیا، بھٹکنا ہی مٹ گئی۔ بڑا من بھٹکتا سی، بڑا بھٹکتا سی، دوویں لتاں ہی ٹوٹ گیا، سنکلپ وکلپ ختم، دوویں پیر ہی ٹوٹ گئے، ہن تے میں تیرے در جو گا ہو گیا۔ میرے ٹوٹے ہوئے پائے طلب کا مجھ پہ ایسا ہے، تمہارے در سے اب اٹھ کر کہیں جایا نہیں جاتا۔ محبت اصل میں مخمور وہ راز حقیقت ہے، سمجھ میں آ گیا ہے پھر بھی سمجھ آیا نہیں جاتا۔ کہندا ہے گل رب تیری میں سمجھ گیا، پر میں دنیا نو کس طرح دساں کہہ ہی نہیں سکتا، میں نہیں کہہ سکتا، میں نہیں بیان کر سکتا۔ گونگا ہوا باورا بہرا ہوا کان، پاؤں تے پنگل بھیا ماریا ستگر بان، ایسا بان لگے۔ ہوں جس نو اس طرح دا بان لگے اسے ٹوٹلی نراش تے اداس، عقل تو چوٹ کھا کے اداس تے نراش ہوئے نے، اور دنیا تو چوٹ کھا کے اداس تے نراش ہوئے نے۔ تین طرح دے فیصلے کیتے نے اداس تے نراش بندیاں نے، کہہ کے باقی وچاراں میں کل، کیونکہ سما ہو گیا، لیٹ میں ہو رہے ہیں۔ جو ٹوٹلی اداس ہو گیا ہے، نراش ہو گیا ہے، شبد دا تیر کھا کے، ਉੱਥੇ ਆਤਮ ਕ੍ਰਾਂਤੀ ਕਰੇਗਾ, ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਔਰ ਐਸਾ ਬਦਲੇਗਾ ਕਿ ਅਵਤਾਰ ਕਹਿ ਦੇਵੇ, ਗੁਰੂ ਕਹਿ ਦੇਵੇ, ਇੱਕ ਮਿੰਟ ਠਹਿਰਨਾ, ਗੁਰੂ ਕਹਿ ਦੇਵੇ ਇਹ ਹੁਣ ਮੇਰਾ ਆਪਣਾ ਹੀ ਰੂਪ ਹੋ ਗਿਆ, ਬਸ ਇਹ ਮੇਰਾ ਹੀ ਰੂਪ ਹੋ ਗਿਆ। ਆਤਮ ਕ੍ਰਾਂਤੀ ਕਰੇਗਾ। ਦੁਨੀਆਂ ਤੋਂ ਚੋਟ ਖਾਧੀ ਹੈ, ਅਕਲ ਤੋਂ ਚੋਟ ਖਾਧੀ ਹੈ, ਕੁਝ ਖਤਰਾ ਵੀ ਹੈ। ਆਤਮ ਕ੍ਰਾਂਤੀ ਦੀ ਥਾਂ 'ਤੇ ਹੋ ਸਕਦਾ ਆਤਮ ਹੱਤਿਆ ਕਰੇ ਅਤੇ ਆਤਮ ਵਿਸਮ੍ਰਿਤੀ ਕਰੇ। ਉਦਾਸ ਅਤੇ ਨਿਰਾਸ਼ ਬੰਦਾ ਤਿੰਨ ਤਰ੍ਹਾਂ ਦੇ ਫੈਸਲੇ ਕਰ ਸਕਦਾ, ਬੁਨਿਆਦੀ ਗੱਲ ਸੁਣ ਕੇ ਜਾਇਓ। ਆਤਮ ਹੱਤਿਆ, ਆਤਮ ਕ੍ਰਾਂਤੀ, ਆਤਮ ਵਿਸਮ੍ਰਿਤੀ, ਖੁਦ ਨੂੰ ਬਦਲਣਾ, ਖੁਦ ਨੂੰ ਖਤਮ ਕਰਨਾ, ਖੁਦ ਨੂੰ ਬੁਲਾਉਣਾ। ਜਿਸਨੇ ਖੁਦ ਨੂੰ ਖਤਮ ਕਰਨ ਦੀ ਨਹੀਂ ਸੋਚੀ, ਜਿਸਨੇ ਖੁਦ ਨੂੰ ਬੁਲਾਉਣ ਦੀ ਨਹੀਂ ਸੋਚੀ, ਜਿਸਨੇ ਖੁਦ ਨੂੰ ਮਿਟਾਉਣ ਦੀ ਨਹੀਂ ਸੋਚੀ, ਜਿਸਨੇ ਖੁਦ ਨੂੰ ਬਦਲਣ ਦੀ ਨਹੀਂ ਸੋਚੀ, ਇਹ ਉਦਾਸ ਅਤੇ ਨਿਰਾਸ਼ ਨਹੀਂ ਹੈ, ਕੁਛ ਵੀ ਨਹੀਂ ਹੈ। ਖੁਦ ਨੂੰ ਕੌਣ ਮਿਟਾਉਂਦਾ? ਬਿਲਕੁਲ ਉਦਾਸ ਅਤੇ ਨਿਰਾਸ਼। ਖੁਦ ਨੂੰ ਕੌਣ ਬੁਲਾਉਂਦਾ? ਬੁਲਾਉਣ ਲਈ ਹੈ ਸ਼ਰਾਬ, ਮਿਟਾਉਣ ਲਈ ਹਜ਼ਾਰਾਂ ਤਰੀਕੇ ਨੇ, ਬਦਲਣ ਲਈ ਹੈ ਗੁਰੂ ਕਾ ਜਪ ਮੰਤਰ। ਇਹਨੂੰ ਹਿੰਦੀ 'ਚ ਕਹਿੰਦੇ ਨੇ ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮ੍ਰਿਤੀ। ਇਹਨੂੰ ਪੰਜਾਬੀ 'ਚ ਮੈਂ ਕਹਿ ਦਿਆਂ, ਖੁਦ ਨੂੰ ਬਦਲਣਾ, ਖੁਦ ਨੂੰ ਬੁਲਾਉਣਾ, ਖੁਦ ਨੂੰ ਮਿਟਾਉਣਾ। ਜੋ ਖੁਦ ਨੂੰ ਮਿਟਾਉਣ ਦੇ ਵੀ ਨਹੀਂ ਸੋਚਦਾ, ਖੁਦ ਨੂੰ ਬੁਲਾਉਣ ਦੇ ਵੀ ਨਹੀਂ ਸੋਚਦਾ, ਖੁਦ ਨੂੰ ਬਦਲਣ ਦੇ ਵੀ ਨਹੀਂ ਸੋਚਦਾ, ਇਹ ਉਦਾਸ ਅਤੇ ਨਿਰਾਸ਼ ਨਹੀਂ ਹੈ, ਨਹੀਂ ਹੈ। ਇਹ ਤਿੰਨ ਤਰ੍ਹਾਂ ਦੇ ਫੈਸਲੇ ਉਹ ਲੋਕ ਕਰਦੇ ਨੇ ਜੋ ਬਿਲਕੁਲ ਉਦਾਸ ਹੋ ਜਾਂਦੇ ਨੇ, ਨਿਰਾਸ਼ ਹੋ ਜਾਂਦੇ ਨੇ। ਅਗਾਂਹ ਇਹਨਾਂ ਦੀ ਕੀ ਚਰਿਆ ਆਉਂਦੀ ਹੈ? ਗੁਰਬਾਣੀ ਅਨੁਸਾਰ ਇਹ ਮੈਂ ਇਸ ਟੂਰ ਦੀ ਕੱਲ੍ਹ ਦੁਪਹਿਰ ਦੇ ਸਵੇਰੇ 10 ਤੋਂ 11 ਤੁਹਾਡੇ ਚਰਨ ਪਰਸਾਂਗਾ ਸਵੇਰੇ, ਉਮੀਦ ਹੈ ਆਪ ਦਰਸ਼ਨ ਦੇਵੋਗੇ। ਯਾਦ ਰੱਖਣਾ ਤੁਸੀਂ, ਰੇ ਮਨ ਐਸੋ ਕਰ ਸਨਿਆਸਾ, ਕਲਗੀਧਰ ਦੇ ਸਵਾਤ ਨੇ ਮੈਨੂੰ ਪ੍ਰੇਰਣਾ